ओंकार सतनाम कर्ता पुरख निर्भय
हर जन मंगल गाए
ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਏ ਹਰ ਤੀਜੜੀ ਲਾਮ ਮਨ ਚਾਉ ਪਿਆ ਬੈਰਾਗੀਆਂ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗੀਆਂ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡ ਭਾਗੀ ਪਾਇਆ ਹਰ ਕਥੀਐ ਅਕਥ ਕਹਾਣੀ ਹਿਰਦੈ ਹਰ 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 ਧੁਨ ਉਪਜੀ ਹਰ ਜਪੀਐ ਮਸਤਕ ਭਾਗ ਜੀਓ ਜਨ ਨਾਨਕ ਬੋਲੈ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ ਹਿਰਦੈ ਹਰ 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 ਧੁਨ ਉਪਜੀ ਹਰ ਜਪੀਐ ਮਸਤਕ ਭਾਗ ਜੀਓ ਜਨ ਨਾਨਕ ਬੋਲੈ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਆਪ ਜੀ ਨੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਚਨਾਂ ਦਾ ਰਸ ਪਿੰਨਾ ਕੀਰਤਨ ਗੁਰੂ ਸਵਾੜਿਆਂ ਪਾਸੋਂ ਭਾਈ ਸਾਹਿਬ ਭਾਈ ਅਜੀਤ ਸਿੰਘ ਹੋਰਾਂ ਪਾਸੋਂ ਸ਼ਰਵਣ ਕੀਤਾ ਹੈ। ਗੁਰੂ ਦੀ ਕਿਰਪਾ ਨਾਲ ਆਪਣੇ ਗੁਰਮੁਖਾਂ ਪਾਸੋਂ ਪੰਜਾਬੀ ਜ਼ਬਾਨ ਨੂੰ ਪਿਆਰ ਕਰਦੇ ਹੋਏ ਗੁਰਮੁਖੀ ਨੂੰ ਨੇਹ ਕਰਦੇ ਹੋਏ ਉਹਨਾਂ ਵੱਲੋਂ ਕੁਝ ਅਰਦਾਸਾਂ ਜੋਦੜੀਆਂ ਬੇਨਤੀਆਂ ਆਪ ਨੂੰ ਕੀਤੀਆਂ ਗਈਆਂ ਨੇ, ਕਿਉਂਕਿ ਗੁਰਮੁਖੀ ਲਿਪੀ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸ਼ੁੱਧ ਪਾਠ ਨਹੀਂ ਹੋ ਸਕਦਾ। ਉਸ ਤੋਂ ਬਾਅਦ ਆਪ ਜੀ ਨੇ ਹੁਣ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਹੋ ਉਹ ਦੋ ਪਵਿੱਤਰ ਬਚਨ ਸ਼ਰਵਣ ਕੀਤੇ ਨੇ, ਜਿਨ੍ਹਾਂ ਲਾਵਾਂ ਦੀ ਵਿਚਾਰ ਆਪਾਂ ਪਿਛਲੇ ਐਤਵਾਰ ਤੋਂ ਆਰੰਭ ਕੀਤੀ। ਉਸ ਦਿਨ ਕੁਝ ਵਿਸਤਾਰ ਨਾਲ ਅਰਜ਼ ਵੀ ਕੀਤੀ ਸੀ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਅੰਦਰ ਸਾਹਿਬ ਨੇ ਪਹਿਲੀ ਲਾਮ ਦੇ ਅੰਦਰ ਇਹ ਵਚਨ ਕੀਤਾ ਸੀ, ਫੁਰਮਾਨ ਕੀਤਾ ਸੀ ਕਿ ਸੰਸਾਰ ਤੋਂ ਭਗੌੜਾ ਨਾ ਹੋਣੀ, ਇਸ ਸੰਸਾਰ ਵਿਚ ਰਹਿੰਦਿਆਂ ਪ੍ਰਵਿਰਤ ਹੋਇਆ ਹੀ ਤੂੰ ਗੁਰੂ ਕੀ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਈ, ਗ੍ਰਿਸ਼ਤ ਵਿਚ ਪ੍ਰਵੇਸ਼ ਕਰਨ ਵਾਲੇ ਗੁਰੂ ਕੀ ਬਾਣੀ ਜਦੋਂ ਤੇਰੇ ਜੀਵਨ ਦਾ ਆਧਾਰ ਬਣੇਗੀ ਇੱਕ ਗੱਲ ਸਮਝ ਲਈ ਕਿ ਉਦੋਂ ਤੂੰ ਉਸ ਪਿਆਰੇ ਪ੍ਰਭੂ ਦੇ ਘਰ ਵੱਲ ਇੱਕ ਕਦਮ ਪੱਟ ਲਿਆ। ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਮਿਹਰ ਕੀਤੀ, ਸਾਹਿਬ ਨੇ ਦੋ ਲਾਵਾਂ ਦੂਸਰੀ ਤੇ ਤੀਸਰੀ ਲਾਮ ਇਹਦੇ ਵਿਚ ਸਾਨੂੰ ਹੋਰ ਕੀ ਉਪਦੇਸ਼ ਦ੍ਰਿੜ ਕਰਾਇਆ। ਆਓ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਚਰਨਾਂ ਦੀ ਲਈਏ ਟੇਕ। ਸਤਿਗੁਰੂ ਕਰੇ ਕਿਰਪਾ ਆਪਣੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਆਪ ਮੇਰੇ ਦਾਤਾ ਜੀ ਵਿਚ ਵਰਤ ਕੇ एकाग्रता टिकाओ दे नाल करा लें। करो कृपा साध संगत जी, आप समूह माई भाई बड़े प्यार अदब दे नाल उच्चारण करो जी, सतनाम श्री वाहे गुरु जी। करो कृपा गुरु सवारियो, फिर उच्चारण करो जी, सतनाम श्री वाहे गुरु जी। सतगुरु गुरु रामदास महाराज आज दूसरी लाम दे अंदर बख्शिश पै कर दे ने। महाराज किन्ने ने जदो मनुख ने गृहस्थ विच प्रवेश कीता है, उन्हें अपने जीवन दी टेक जीवन दी शेद गुरु की बाणी तो लै लई ते कहिंदे ने, शायद तेरी जीवन दी दूसरी लाम दे अंदर उस अकाल पुरख वाहगुरु ने मेहर कीती, तेनू सतगुरु महापुरख मिल गया। सब तो वड्डा महापुरख तेनू सतगुरु मिल गया। ते कहिंदे जदो सतगुरु दे चरणा विच जिज्ञासू जुड़िया ते अरदास करके पुछदा महाराज, उस प्यारे कंत विच उस निरंकार दे चरणा विच किवें लीन हो सकना वा, मैं जीव इस्त्रियां ओ मेरा मालक मेरा परमेश्वर पति है। ते गुरु ने पहली गल ए समझा दिती, कहन लगे प्यारिया जिन्नी देर तक तेरे अंदरों खौमे दी मैल नहीं जांदी उन्नी देर तक परमेश्वर दा मिलाप नहीं। साहिब गुरु रामदास दूजी लाम विच कहिंदे ने, सतगुरु मिलिया उन्हें कृपा करके खौमे दी मैल धोती, जदों खौमे दी मैल गई अंदर निरभौ भी हो गया ते दूसरे पासे ए अंदर डरन भी लग पिया। सतगुरु गुरु ग्रंथ साहिब दी बाणी ने पहला सतगुरु दी चरण शरण विच कितना कुछ होके, साहिब ने दूजी लाम विच कहा हर दूजी लाम सतगुरु पुरख मिलाया बलराम जियो, कहने सतगुरु महापुरख मिला दिता मेरे उस परमेश्वर ने, ते सतगुरु किन्नी को कृपा कर दे। भाई गुरदास नु कदी पुछिए ना, ओ कहने सतगुरु महापुरुष जिन्हों मिल जाए, गुरु ता गुणा दा खजाना सजना, महाराज किन्ने को गुण ने। भाई गुरदास कहंदे ने प्यारिया, ओ पूरा वैदी अंदर दे हर रोग दा इलाज पूरा गुरु कर दे। सतगुरु महापुरख इना सुख सागरी के दुनिया दे दुख लै के ओना दी झोली विच सुख पांदे। गुरु इना नरवैरी ओदे सामने कोई निंदक आ जाए दुष्ट आ जाए कोई पापी आ जाए ओनू भी तार देंदे। सजना गुरु इना को नरवैर ते नरभौई ओ जन्म मरण दे दुख नू मिटा देंदे। ते साहिब कहिंदे ने गुरु इना वड्डा आगू ए कि ओ अन्ने मनुखां दी बांह पकड़ के ओना नू भवजल तो पार कर देंदा है। सतगुरु इना कु सियाणे कि जिन्हां अज्ञानियां नू कोई शब्द नहीं आउंदा, सतगुरु अपने चरणां विच जोड़ के ओना नू भी भवजल तो पार कर देंदा है। मैं सिर्फ पहली पंक्ति कह रहा, सतगुरु पुरख मिलाया बलराम जियो, ते किवें मिला दिता? साहिब कहिंदे नदर करे जे अपनी तां नदरी सतगुर पाया, सतगुर पुरख में लाया बलराम जियो, नदर करे जे अपनी तां नदरी सतगुर पाया, ए जियो बहुते जन्म भ्रमिया तां सतगुर शब्द सुनाया, सतगुर जेवड दाता को नहीं सब सुनियो लोक सुबाया, हर दूजड़ी लाम सतगुर पुरख में लाया बलराम जियो। खजूर ने बाणी विच बचन कीते ने, कहन लगे प्यारिया कि सो सतगुर धन धन जिन भरम घर तोड़िया, सो सतगुर वाह वाह जिन हर्षों जोड़िया। कहन लगे प्यारे कि हर सतगुरु पुरख मिला दिता। भाई गुरदास कहने सतगुर गुणी निधान है, हर दूजड़ी लाम सतगुर पुरख मिलाया बलराम जियो, सतगुर गुणी निधान है। कहन लगे गुण कर बख्शे अवगुण यारे, सतगुरु पूरा वैद है पंजे रोग असाध निवारे, सुख सागर गुरदेव है सतगुरु पुरख मिलाया बलराम जियो, उस वड्डे पुरख विच किन्ने को गुण ने। कहन लगे सुख सागर गुरदेव है सुख दे मेल लै दुखियारे, सतगुरु पूरा निरवैर है ਨਿੰਦਕ ਦੋਖੀ ਬੇਮੁਖ ਤਾਰੇ, ਸਤਿਗੁਰ ਪੂਰਾ ਨਿਰਭਉ ਸਦਾ, ਜਨਮ ਮਰਨ ਜਮ ਡਰੈ ਉਤਾਰੈ, ਸਤਿਗੁਰ ਪੁਰਖ ਸੁਜਾਣ ਹੈ, ਵੱਡੇ ਅਜਾਣ ਮੁਗਧ ਨਿਸਤਾਰੇ, ਸਤਿਗੁਰ ਆਪੂ ਜਾਣੀਐ, ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਕਹਿਣ ਲੱਗੇ ਸਤਿਗੁਰ ਆਪੂ ਜਾਣੀਐ, ਬਾਂਹ ਪਕੜ ਅੰਧਲੇ ਉਧਾਰੇ, ਮਾਨ ਨਿਮਾਣੇ ਸਤ ਬਲਿਹਾਰੇ। ਸਾਹਿਬ ਕਹਿੰਦੇ ਹਰ ਦੂਜੜੀ ਲਾਂਗ, ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਜਦੋਂ ਜੀਵ ਇਸਤਰੀ ਦੀ ਜ਼ਿੰਦਗੀ ਦੀ ਦੂਸਰੀ ਲਾਂਵ ਆ ਗਈ, ਉਸ ਪਿਆਰੇ ਪਰਮੇਸ਼ਵਰ ਨੇ ਇਹਨੂੰ ਸਤਿਗੁਰੂ ਮਿਲਾ ਦਿੱਤਾ। ਉਹ ਸਤਿਗੁਰੂ ਜਿਹੜਾ ਦਿਆਲੂ ਹੋ ਜਾਏ, ਅੰਦਰ ਸੁੱਖਾਂ ਦੀ ਖਾਣ ਪੈਦਾ ਕਰ ਦਿੰਦਾ। ਹੁਣ ਜਦੋਂ ਉਹ ਜੀਵ ਇਸਤਰੀ ਸਤਿਗੁਰੂ ਦੇ ਚਰਨਾਂ ਵਿੱਚ ਜੁੜੀ ਤੇ ਪੁੱਛਿਆ, ਮਹਾਰਾਜ ਉਸ ਪਿਆਰੇ ਦਾ ਮਿਲਾਪ ਕਿਵੇਂ ਹੋਵੇ? ਮੈਂ ਇੱਕ ਇੱਕ ਪੰਕਤੀ ਨਾਲ ਲੈ ਕੇ ਤੁਰਨਾ। ਕਹਿੰਦੇ ਜਦੋਂ ਸਤਿਗੁਰੂ ਮਿਲੇ, ਉਹਨਾਂ ਨੇ ਇੱਕ ਤਾਂ ਮਨ ਨੂੰ ਨਿਰਭਉ ਕਰ ਦਿੱਤਾ, ਤੇ ਨਿਰਭਉ ਉਦੋਂ ਕੀਤਾ ਜਦੋਂ ਅੰਦਰੋਂ ਹਉਮੈ ਦੀ ਮਹਿਲ ਚਲੀ ਗਈ। ਪਿਆਰਿਓ, ਇੱਕ ਹਉਮੈ ਦੀ ਦੀਵਾਰ ਐਸੀ ਏ ਜਿਹੜੀ ਸਾਨੂੰ ਕੰਤ ਦੇ ਵਿੱਚ ਲੀਨ ਨਹੀਂ ਹੋਣ ਦਿੰਦੀ। ਸਤਿਗੁਰੂ ਗੁਰੂ ਰਾਮਦਾਸ ਤਾਂ ਰੋਜ਼ ਬਾਣੀ ਵਿੱਚ ਇੱਕ ਬਚਨ ਕਰਦੇ ਨੇ, ਕਹਿੰਦੇ ਨੇ ਪਿਆਰਿਆ, ਜਿਹੜਾ ਪਰਮੇਸ਼ਵਰ ਤੋਂ ਟੁੱਟ ਚੁੱਕਾ ਹੈ, ਜਿਹਨੂੰ ਪੂਰਾ ਸਤਿਗੁਰੂ ਨਹੀਂ ਮਿਲਿਆ, ਉਹਦੇ ਅੰਦਰ ਇੱਕ ਹਉਮੈ ਦਾ ਕੰਡਾ ਹੈ, ਤੇ ਜਦੋਂ ਵੀ ਉਹ ਆਪਣੀ ਜ਼ਿੰਦਗੀ ਵਿੱਚ ਸਫ਼ਰ ਕਰਦਾ ਹੈ, ਜਿਵੇਂ ਪੈਰ ਵਿੱਚ ਚੁੱਭਾ ਹੋਇਆ ਕੰਡਾ ਜਦੋਂ ਵੀ ਕੋਈ ਮਨੁੱਖ ਤੁਰਨ ਲੱਗਦਾ, ਉਹਦੇ ਪੈਰਾਂ ਨੂੰ ਦੁੱਖ ਦਿੰਦਾ, ਹਉਮੈ ਦਾ ਇੱਕ ਉਹ ਕੰਡਾ ਜਦੋਂ ਇਨਸਾਨ ਜ਼ਿੰਦਗੀ ਦੇ ਸਫ਼ਰ ਤੇ ਤੁਰਦਾ, ਤੇ ਹਰ ਕਦਮ ਕਦਮ ਤੇ ਹਉਮੈ ਦਾ ਕੰਡਾ ਇਹਦੇ ਅੰਦਰ ਨੂੰ ਸਤਾਉਂਦਾ ਪਿਆ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਕਹਿੰਦੇ ਸਾਕਤ ਹਰ ਸਾਧ ਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ ਕੇ, ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵੈ, ਜਮ ਕਾਲ ਸਹੈ ਸਿਰ ਡੰਡਾ ਹੈ। ਕਹਿੰਦੇ ਉਹ ਅੰਦਰੋਂ ਹਉਮੈ ਦਾ ਕੰਡਾ ਤ੍ਰਿਕਟ ਨਹੀਂ ਦਿੰਦਾ। ਜਦੋਂ ਸਤਿਗੁਰੂ ਪੁਰਖ ਮਿਲਿਆ, ਸਾਹਿਬ ਕਹਿੰਦੇ ਨੇ ਪਹਿਲੀ ਕਿਰਪਾ ਉਹਨੇ ਕੀਤੀ, ਕਹਿਣ ਲੱਗਾ, ਸੱਜਣਾ ਤੂੰ ਆਪਣੇ ਅੰਦਰ ਦੀ ਹਉਮੈ ਨੂੰ ਕਿਉਂ ਨਹੀਂ ਧੋਂਦਾ? ਸਤਿਗੁਰੂ ਗੁਰੂ ਅਰਜਨ ਦੇਵ ਨੂੰ ਪੁੱਛੀਏ, ਮਹਾਰਾਜ ਆਹ ਲੋਕ ਇੰਨੇ ਦੁਖੀ ਕਿਉਂ ਨੇ? ਇਹ ਆਪਸ ਵਿੱਚ ਇੰਨਾ ਕਲੇਸ਼ ਕਿਉਂ ਵੇ? ਇਹ ਮਨੁੱਖ ਜੰਮਦਾ ਤੇ ਮਰਦਾ ਕਿਉਂ ਵੇ? ਕੀ ਕਾਰਨ ਕਿ ਇਹਦੇ ਅੰਦਰ ਨੂੰ ਟਿਕਾ ਕਿਉਂ ਨਹੀਂ? ਤੇ ਗੁਰੂ ਅਰਜਨ ਦੇਵ ਜੀ ਨੇ ਇੱਕੋ ਸ਼ਲੋਕ ਦੇ ਅੰਦਰ ਉੱਤਰ ਦੇ ਦਿੱਤਾ। ਕਹਿਣ ਲੱਗੇ, ਤੇਰੇ ਦੁੱਖਾਂ ਦਾ, ਤੇਰੇ ਕਲੇਸ਼ਾਂ ਦਾ, ਤੇਰੇ ਅੰਦਰ ਦੀ ਭਟਕਣਾ ਦਾ ਇੱਕੋ ਕਾਰਨ ਹੈ ਕਿ ਤੂੰ ਆਪਣੀ ਹਉਮੈ ਵਿੱਚ ਜੀਣਾ ਪਿਆ। ਜਿੱਦਣ ਗੁਰੂ ਨੇ ਤੇਰੇ ਅੰਦਰੋਂ ਹਉਮੈ ਦੇ ਛੋੜ ਕੱਟ ਦਿੱਤੇ, ਉਦਣ ਤੇਰੀ ਜ਼ਿੰਦਗੀ ਵਿੱਚ ਸੁੱਖ ਦਾ ਪਹਿਲਾ ਦਿਨ ਆਰੰਭ ਹੋਣਾ। ਸਤਿਗੁਰੂ ਕਹਿੰਦੇ ਨੇ ਜਦੋਂ ਸਤਿਗੁਰੂ ਪੁਰਖ ਮਿਲਿਆ, ਉਹਨੇ ਹਉਮੈ ਦੀ ਮਹਿਲ ਕੱਟੀ। ਹਜ਼ੂਰ ਦਾ ਬਚਨ ਆਉਂਦਾ, ਸਾਹਿਬ ਕਹਿੰਦੇ ਨੇ ਕਿ ਜਨਮ ਮਰਨ ਮੂਲੰਗ ਅਹੰਕਾਰੰਗ ਪਾਪ ਆਤਮਾ, ਹੰਕਾਰ ਹਉਮੈ ਹੀ ਇੱਕ ਐਸਾ ਜਿਹੜਾ ਸਾਡੇ ਅੰਦਰ ਨੂੰ ਟਿਕਣ ਨਹੀਂ ਦਿੰਦਾ ਪਿਆ। ਹੇ ਜਨਮ ਮਰਨ ਮੂਲੰਗ ਅਹੰਕਾਰੰਗ ਪਾਪ ਆਤਮਾ, ਮਿੱਤਰੰਗ ਤਜੰਤ ਸ਼ਤਰੰਗ ਦਿੜੰਤ, ਅਨਕ ਮਾਇਆ ਬਸਤੀਰ ਨੇ। ਸਾਹਿਬ ਕਹਿੰਦੇ ਨੇ ਆਵੰਤ ਜਾਵੰਤ ਥਾਤੰਤ ਦੀਆ, ਦੁੱਖ ਸੁੱਖ ਬਹੁ ਭੋਗਣੈ, ਭਰਮ ਭਿਆਨ ਉਦਿਆਨ ਰਮ ਰਮਣੰਗ, ਮਹਾਂ ਵਿਕਟ ਆਸਾਦ ਰੋਗਣੈ। ਕਹਿੰਦੇ ਨੇ ਇੰਨਾ ਵੱਡਾ ਹਉਮੈ ਦਾ ਰੋਗ ਏ ਜਿਹਨੇ ਤੈਨੂੰ ਪਿਆਰੇ ਤੋਂ ਤੋੜ ਕੇ ਰੱਖਿਆ। ਗੁਰੂ ਪੁਰਖ ਮਿਲਿਆ, ਉਹਨੇ ਪਹਿਲੀ ਗੱਲ ਕਹੀ, ਆਪਣੀ ਹਉਮੈ ਨੂੰ ਦੂਰ ਕਰ। ਧੰਨ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ, ਤੇ ਜਦੋਂ ਹਮਾਯੂ ਹਾਰ ਕੇ ਆਏ ਨਾ ਸ਼ੇਰ ਸ਼ਾਹ ਸੂਰੀ ਦੇ ਕੋਲੋਂ, ਤੇ ਮੇਰੇ ਗੁਰੂ ਅੰਗਦ ਸਾਹਿਬ ਮਹਾਰਾਜ ਛੋਟੇ ਛੋਟੇ ਬੱਚਿਆਂ ਨੂੰ ਗੁਰਮੁਖੀ ਪੈ ਪੜਾਉਂਦੇ ਸਨ। ਆਪ ਉਹਨਾਂ ਨੂੰ ਕੋਲ ਬਿਠਾਇਆ ਤਖਤੀਆਂ ਤੇ, ਉਹਨਾਂ ਨੂੰ ਪੜਾਉਂਦੇ ਪਏ ਨੇ, ਲਿਖਾਉਂਦੇ ਪਏ ਨੇ। ਹਮਾਯੂ ਆਇਆ, ਗੁਰਦੇਵ ਨੇ ਉਹਦੇ ਵੱਲ ਧਿਆਨ ਕੋਈ ਨਹੀਂ ਦਿੱਤਾ। ਪਤਾ ਨੀ ਹਮਾਯੂ ਦੇ ਮਨ ਵਿੱਚ ਇੰਨੀ ਹਉਮੈ ਦਾ ਕੰਡਾ ਬੋਲਿਆ, ਮਨਾ ਜੇ ਤੂੰ ਅੱਜ ਬਾਦਸ਼ਾਹ ਨਹੀਂ ਤਾਂ ਕੀ? ਆਖਰ ਕਦੀ ਤਾਂ ਤੂੰ ਹਿੰਦੁਸਤਾਨ ਦਾ ਮਾਲਕ ਸੈ। ਉਹਨੇ ਆਪਣੀ ਤਲਵਾਰ ਦੇ ਮੁੱਠੇ ਤੇ ਹੱਥ ਪਾਇਆ, ਤੇ ਧੰਨ ਗੁਰੂ ਅੰਗਦ ਸਾਹਿਬ ਦੇਖ ਕੇ ਕਹਿੰਦੇ ਨੇ, ਹਮਾਯੂ ਜਿਹੜੀ ਤਲਵਾਰ ਅੱਜ ਇੱਕ ਫਕੀਰ ਤੇ ਚੁੱਕਣ ਲੱਗਾ, ਇਹ ਤਲਵਾਰ ਤੇਰੀ ਸ਼ੇਰ ਸ਼ਾਹ ਸੂਰੀ ਦੇ ਸਾਹਮਣੇ ਕਿੱਥੇ ਗਈ ਸੀ? ਮੈਂ ਅਰਜ਼ ਕਰ ਰਿਹਾ, ਹਉਮੈ ਤੋਂ ਬਿਨਾਂ ਮਿਲਾਪ ਨਹੀਂ, ਤੇ ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ ਤੂੰ ਤਲਵਾਰ ਸਾਡੇ ਤੇ ਚੁੱਕਣਾ? ਉਸੇ ਵਕਤ ਹਮਾਯੂ ਕਹਿੰਦਾ, ਮੈਂ ਕਿੰਨੀ ਦੇਰ ਦਾ ਖਲੋਤਾ ਵਾ, ਤੁਸੀਂ ਮੇਰੇ ਵੱਲ ਧਿਆਨ ਕਿਉਂ ਨਹੀਂ ਦਿੱਤਾ? ਤੇ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਕਹਿੰਦੇ ਨੇ, ਹਮਾਯੂ ਮੈਂ ਤਾਂ ਤੇਰੇ ਵੱਲ ਦੇਖਦਾ ਪਿਆ ਸਾਂ, ਪਰ ਕੀ ਕਰਦਾ ਤੂੰ ਮੈਨੂੰ ਨਜ਼ਰ ਹੀ ਨਹੀਂ ਆਇਆ। ਕਹਿਣ ਲੱਗੇ, ਹੱਦ ਹੋ ਗਈ, ਤੁਸੀਂ ਦੇਖਦੇ ਹੋ ਮੈਂ ਨਜ਼ਰ ਨਹੀਂ ਆਇਆ, ਕਾਰਨ ਕੀ? ਹਜ਼ੂਰ ਕਹਿੰਦੇ ਨੇ, ਸਜਣਾ ਜਿਸ ਘਰ ਵਿੱਚ ਤੂੰ ਤੁਰ ਕੇ ਆਇਆ ਇਹ ਤਾਂ ਸਭ ਨੂੰ ਦੇਖਦਾ, ਪਰ ਬੰਦੇ ਨੇ ਕਹੋ ਮਹਿੰਦੀ ਦੀਵਾਰ ਸਾਹਮਣੇ ਖੜੀ ਕੀਤੀ ਏ ਜਿਹਦੇ ਓਹਲੇ ਬੈਠ ਕੇ ਗੁਰੂ ਦੀ ਨਜ਼ਰ ਵਿੱਚ ਇਹ ਆਉਂਦੇ ਹੀ ਪਿਆ। ਕਹਿਣ ਲੱਗੇ, ਹੋ ਮਹਿੰਦੀ ਦੀਵਾਰ, ਮੈਂ ਕਦੀ ਬਾਦਸ਼ਾਹ ਸੀ? ਮੇਰਾ ਬਾਪ ਕਦੀ ਬਾਦਸ਼ਾਹ ਸੀ? ਗੁਰੂ ਨੇ ਪਹਿਲੀ ਗੱਲ ਦੂਜੀ ਲਾਂ ਵਿੱਚ ਕਹੀ ਏ, ਕਹਿੰਦੇ ਨੇ ਸਤਿਗੁਰੂ ਪੁਰਖ ਮਿਲਿਆ, ਓਹਨੇ ਕਿਹਾ, ਸਜਣਾ ਇੱਕ ਹੋਮੇ ਦੀ ਦੀਵਾਰ ਹੀ ਜਿਹੜੀ ਤੈਨੂੰ ਕੰਤ ਨਾਲ ਮਿਲ ਨਹੀਂ ਦਿੰਦੀ ਪਈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਇਹੀ ਬਚਨ ਬਾਣੀ ਵਿੱਚ ਕੀਤਾ। ਪੁੱਛਦੇ ਨੇ, ਮਾਂ ਮੰਦਰ ਚੜਕੈ ਪੰਥ ਨਿਹਾਰੂ ਨੈਣ ਨੀਰ ਭਰ ਆਇਓ। ਸਵਾਲ ਪੈ ਕਰਦੇ ਨੇ ਕਿ ਮਾਂ ਕੀ ਕਾਰਨ ਮਕਾਨ ਦੀ ਛੱਤ ਤੇ ਵੀ ਚੜੀ ਹਾਂ, ਅੱਖਾਂ ਵੀ ਪਾਣੀ ਨਾਲ ਭਰ ਗਈਆਂ, ਪਰ ਉਹ ਪਿਆਰਾ ਕੰਤ ਕਿਉਂ ਨਹੀਂ ਘਰ ਵਿੱਚ ਆਉਂਦਾ ਪਿਆ? ਮੰਦਰ ਚੜਕੈ ਪੰਥ ਨਿਹਾਰੂ ਨੈਣ ਨੀਰ ਭਰ ਆਇਓ, ਕਿਉਂ ਵਿਸਰੈ ਇਹ ਲਾਲ ਪਿਆਰੋ? ਸਕਣ ਲੱਗੇ, ਸਰਬ ਗੁਣਾ ਸੁਖ ਦਾਇਓ, ਇਹ ਕਿਉਂ ਪਿਆਰਾ ਭੁੱਲ ਜਾਂਦਾ ਮਾਂ, ਕਿਉਂ ਉਹਦੇ ਨਾਲੋਂ ਵਿਛੋੜਾ ਪੈ ਗਿਆ? ਤੇ ਅੱਗੋ ਸਤਿਗੁਰੂ ਨੇ ਉੱਤਰ ਦਿੱਤਾ, ਕਹਿਣ ਲੱਗੇ, ਧੀਏ ਵਿਛੜਨ ਦਾ ਇੱਕੋ ਕਾਰਨ ਹੀ, ਖਾਂ ਹੋ ਭੀਤ ਭਇਓ ਹੈ ਬੀਚੋ। ਸਤਿਗੁਰੂ ਪੁਰਖ ਮਿਲਾਇਆ ਬਲਰਾਮ ਜੀਓ, ਉਹਨੇ ਕਿਹਾ, ਜੀਵ ਤੇਰੇ ਤੇ ਪਰਮੇਸ਼ਵਰ ਦੇ ਦਰਮਿਆਨ ਇੱਕ ਹਉਮੈ ਦੀ ਕਾਂਧੇ, ਖਾਂ ਹੋ ਭੀਤ ਭਇਓ ਹੈ ਬੀਚੋ, ਸੁਨਤ ਦੇਸ਼ ਨਿਕਟਾਇਓ, ਪਾਂ ਪੀਰੀ ਕੇ ਪਾਤ ਪਾਰ ਦੋ, ਬਿਨ ਪੇਖੇ ਦੁਰਾਇਓ। ਕਹਿੰਦੇ ਨੇ, ਇੱਕ ਤਿਤਲੀ ਦੇ ਖੰਭ ਜਿੰਨਾ ਪੜਦਾ ਜਿੰਨੇ ਤੈਨੂੰ ਹਉਮੈ ਕਰਕੇ ਉਸ ਪਿਆਰੇ ਤੋਂ ਦੂਰ ਕਰ ਦਿੱਤਾ। ਤੇ ਹਉਮੈ ਇਹ ਕਈ ਤਰ੍ਹਾਂ ਦੀ ਕਈ ਢੰਗਾਂ ਨਾਲ ਵਾਪਰੀਏ। ਧੰਨ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ, ਪਿਆਰਿਓ ਇੱਕ ਗੱਲ ਚੇਤੇ ਰੱਖਣਾ, ਇਹ ਹਉਮੈ ਕਈ ਢੰਗ ਨਾਲ ਸਾਡੇ ਤੇ ਪ੍ਰਵੇਸ਼ ਕਰਦੀ ਏ। ਕਦੀ ਚਾਰ ਟਕੇ ਆ ਜਾਣ, ਉਦਨ ਇੰਨਾ ਮਨ ਹੰਕਾਰੀ ਏ ਕਿ ਆ ਜਿਤਨੇ ਬੰਦੇ ਬੈਠੇ ਨੇ ਇਹਨਾਂ ਸਾਰਿਆਂ ਵਿੱਚੋਂ ਰੁਪਈਏ ਤੇਰੇ ਕੋਲ ਵੱਧ ਨੇ, ਕਿਤੇ ਰੱਬ ਸੁੰਦਰ ਚਮੜੀ ਦੇ ਦੇ। ਉਦਨ ਅੰਦਰ ਹਉਮੈ ਆ ਗਈ, ਤੇਰੇ ਤੋਂ ਵੱਧ ਖੁਸ਼ੀਨ ਤੇ ਸਿਆਣਾ ਕੋਈ ਨਹੀਂ। ਜੇ ਕਿਤੇ ਸੋਹਣਾ ਘਰ ਦੇ ਦਿੱਤਾ, ਉਦਨ ਹਉਮੈ ਦਾ ਕੰਡਾ ਖੜਕਿਆ, ਤੇਰੇ ਤੋਂ ਚੰਗਾ ਘਰ ਕਿਦਾ? ਜੇ ਕਿਤੇ ਚਾਰ ਅੱਖਰ ਬੋਲਣ ਨੂੰ ਦੇ ਦਿੱਤੇ, ਅੰਦਰੋਂ ਹਉਮੈ ਬੋਲ ਪਈ ਮਨਾ, ਤੇਰੇ ਨਾਲੋਂ ਸਿਆਣਾ ਇਸ ਦੁਨੀਆਂ ਤੇ ਕਿਹੜਾ? ਤੇ ਜਿੱਦਣ ਚਾਰ ਦਿਨ ਬੈਠ ਕੇ ਸਿਮਰਨ ਕਰ ਲਿਆ, ਉਦਨੋਂ ਫਿਰ ਹਉਮੈ ਬੋਲੀ ਮਨਾ, ਤੇਰੇ ਤੋਂ ਵੱਧ ਤਾਂ ਦੁਨੀਆਂ ਵਿੱਚ ਭਗਤੀ ਕਰਨ ਵਾਲਾ ਕੋਈ ਨਹੀਂ। ਸਾਹਿਬ ਕਹਿੰਦੇ ਨੇ, ਜੇ ਕੰਤ ਵਿੱਚ ਸਮਾਣਾ ਹੀ ਆਪਣੀ ਹਉਮੈ ਨੂੰ ਦੂਰ ਕਰ। ਇਹੀ ਕਾਰਨ ਬਾਬੇ ਕਬੀਰ ਨੇ ਖੋਖਾ ਦੇ ਕੇ ਕਿਹਾ, ਕਹਿਣ ਲੱਗੇ, ਕਬੀਰ ਗਰਬ ਨਾ ਕੀਜੀਐ। ਕਹਿਣ ਲੱਗੇ, ਉੱਚਾ ਦੇਖ ਆਵਾਸ ਇੱਕ ਹਉਮੈ ਦਾ ਪਰਦਾ ਹੀ, ਅੱਜ ਕੱਲ ਭੁਇਨ ਲੇਟਣਾ ਉੱਪਰ ਜਾਮੈ ਘਾਸ, ਕਬੀਰ ਗਰਬ ਨਾ ਕੀਜੀਐ। ਚਾਮ ਲਪੇਟੇ ਹਾੜ ਖੈਬਰ ਉੱਪਰ ਛਤਰ ਤਰ, ਤੇ ਫੁਨ ਧਰਨੀ ਗਾੜ, ਕਬੀਰ ਗਰਬ ਨਾ ਕੀਜੀਐ। ਰੰਕ ਨਾ ਹੱਸਿਆ ਕੋਏ, ਅਜੋ ਸੁਨਾ ਸਮੁੰਦਰ ਮੈਂ ਕਿਆ ਜਾਣੂ ਕਿਆ ਹੋਏ, ਆਵਾਜ਼ ਦੇ ਕੇ ਕਿਆ ਹਉਮੈ ਦੇ ਪਰਦੇ ਨੂੰ ਤੋੜ। ਤੇ ਕਹਿਣ ਲੱਗੇ, ਕਬੀਰ ਗਰਬ ਨਾ ਕੀਜੀਐ, ਦੇਹੀ ਦੇਖ ਸੁਰੰਗ, ਅੱਜ ਕਾਲ ਤਜ ਜਾਓਗੇ ਜਿਉਂ ਕਾਂਚੜੀ ਭੁਯੰਗ। ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਕਹਿਣ ਲੱਗੇ, ਸਜਣਾ ਕਈ ਵਾਰੀ ਬੰਦਾ ਇੰਨਾ ਕੁ ਹਉਮੈ ਵਿੱਚ ਫਸ ਜਾਂਦਾ, ਤੀਰਸ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਆ ਗਈ ਹਉਮੈ ਦੀ ਮੈਲ ਉਸੇ ਵੇਲੇ, ਉਹਨੇ ਕਹਿ ਦਿੱਤਾ, ਤੂੰ ਹਰ ਸਾਲ ਤੀਰਥਾਂ ਤੇ ਜਾਣਾ, ਤੂੰ ਗੁਰੂ ਕੋਲ ਜਾਣਾ। ਮੇਰਾ ਸਾਹਿਬ ਕਹਿੰਦਾ, ਬਚੀ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜੋ ਕੁੰਚਰ ਇਸ਼ਨਾਨ। ਇਸ ਤਰ੍ਹਾਂ ਨੇਫਲ ਚਲੇ ਗਏ, ਜਿਵੇਂ ਸਾਹਿਬ ਕਹਿੰਦੇ ਨੇ, ਹਾਥੀ ਨੂੰ ਕਿਸੇ ਇਸ਼ਨਾਨ ਕਰਾਇਆ, ਪਰਤ ਕੇ ਉਹਨੇ ਮਿੱਟੀ ਆਪਣੇ ਤਨ ਤੇ ਫਿਰ ਪਾ ਲਈ। ਸਤਿਗੁਰੂ, ਕੀ ਇਸ ਹਉਮੈ ਦਾ ਕਿਤੇ ਇਲਾਜ ਹੈ? ਤੇ ਗੁਰੂ ਗ੍ਰੰਥ ਸਾਹਿਬ ਨੇ ਬਚਨ ਕੀਤਾ, ਕਹਿੰਦੇ ਨੇ, ਸਰੀਰ ਦੇ ਰੋਗ ਦਾ ਇਲਾਜ ਹੈ? ਕਿਤੇ ਅੰਦਰ ਕੋਈ ਰੋਗ ਹੋ ਜਾਏ ਤੇ ਡਾਕਟਰ ਸਰੀਰ ਦਾ ਓਪਰੇਸ਼ਨ ਕਰਕੇ ਚੀਰ ਫਾੜ ਕਰਕੇ ਉਸ ਰੋਗ ਦਾ ਕੋਈ ਨਾ ਕੋਈ ਇਲਾਜ ਲੱਭਣਗੇ? ਜੇ ਕਿਤੇ ਰੱਬ ਵੱਲੋਂ ਚੀਰੀ ਫਾਟੀ ਹੋਵੇ, ਚਿੱਠੀ ਫਾਟੀ ਹੋਵੇ, ਉਹ ਗੱਲ ਵੱਖਰੀ ਹੈ। ਸਾਹਿਬ ਕਹਿੰਦੇ ਨੇ, ਡਾਕਟਰ ਲੋਕ ਤਨ ਦੇ ਟੁਕੜੇ ਟੁਕੜੇ ਦੀ ਖੋਜ ਕਰਨਗੇ, ਦਾਤਿਆ ਕਿ ਹਉਮੈ ਦਾ ਰੋਗ ਖੌਮੇ ਦੀ ਮੈਲ ਇਸ ਤਨ ਨੂੰ ਚੀਰਿਆ ਕਿਤੋਂ ਮਿਲ ਨਹੀਂ ਸਕਦੀ। ਤੇ ਸਾਹਿਬ ਗੁਰੂ ਅਰਜਨ ਦੇਵ ਨੇ ਬਚਨ ਕੀਤਾ, ਕਹਿਣ ਲੱਗੇ ਪਿਆਰਿਆ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਆਪਣੇ ਤਨ ਨੂੰ ਤੂੰ ਰੋਮ ਰੋਮ ਕਰਕੇ ਕੱਟ ਲੈ, ਪਰ ਅੰਦਰ ਦੀ ਖੌਮੇ ਦੀ ਮੈਲ ਪੂਰੇ ਗੁਰੂ ਤੋਂ ਬਿਨਾਂ ਕਿਸੇ ਨੂੰ ਲੱਭਣੀ ਨਹੀਂ। ਸਾਹਿਬ ਨੇ ਬਾਣੀ ਵਿਚ ਕਿਹਾ, ਕਹਿਣ ਲੱਗੇ ਨਿਮਕ ਨਿਮਕ ਕਰ ਸਰੀਰ ਕਟਾਵੇ, ਤੋ ਪੀ ਖੌਮੈ ਮਹਿਲ ਨਾ ਜਾਵੇ। ਸਾਹਿਬ ਕਹਿੰਦੇ ਨਾ ਹਰ ਦੂਜੜੀ ਲਾਮ ਸਤਿਗੁਰ ਪੁਰਖ ਮੇ ਲਾਇਆ ਬਲਰਾਮ ਜੀਓ, ਨਿਰਭਉ ਭੈ ਮਨ ਹੋਏ, ਖੌਮੈ ਮਹਿਲ ਗਵਾਇਆ ਬਲਰਾਮ ਜੀਓ। ਗੁਰੂ ਨੇ ਇੱਕ ਗੱਲ ਸਮਝਾ ਦਿੱਤੀ ਕਿ ਸੱਜਣਾ ਇਹ ਖੌਮੇ ਦੀ ਮਹਿਲ ਗੁਰੂ ਤੋਂ ਬਿਨਾਂ ਲੱਭਣੀ ਨਹੀਂ। ਨਿਮਕ ਨਿਮਕ ਕਰ ਸਰੀਰ ਕਟਾਵੇ, ਤੋ ਪੀ ਖੌਮੈ ਮਹਿਲ ਨਾ ਜਾਵੇ। ਸਤਿਗੁਰੂ ਫਿਰ ਇਸ ਮਹਿਲ ਨੂੰ ਕਿਵੇਂ ਧੋਈਏ? ਤੇ ਗੁਰਦੇਵ ਨੇ ਬਾਣੀ ਵਿਚ ਪ੍ਰਮਾਣ ਦਿੱਤਾ, ਕਹਿੰਦੇ ਨੇ ਤੂੰ ਰੋਜ ਸਤਿਗੁਰੂ ਕੋਲ ਆਉਂਦਾ, ਕਹਿੰਦਾ ਮੇਰੇ ਅੰਦਰ ਨਾਮ ਕਿਉਂ ਨੀ ਟਿਕਦਾ? ਪਰ ਕਦੀ ਸੋਚੇ ਹੀ ਜਿਹੜਾ ਭਾਂਡਾ ਪਹਿਲੇ ਹੀ ਭਰਿਆ ਹੋਵੇ, ਭਰੇ ਹੋਏ ਭਾਂਡੇ ਵਿਚ ਕੁਝ ਨਹੀਂ ਉਹ ਪੈਂਦਾ। ਜੇ ਕੁਝ ਪਾਣਾ ਚਾਹੁੰਦਾ ਪਹਿਲਾਂ ਭਰੇ ਹੋਏ ਭਾਂਡੇ ਨੂੰ ਖਾਲੀ ਕਰ ਲੈ। ਮਹਾਰਾਜ ਉਹ ਕਿਵੇਂ? ਸਾਹਿਬ ਕਹਿੰਦੇ ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ, ਪਹਿਲਾਂ ਹਉਮੈ ਨੂੰ ਕੱਢ, ਇਸ ਮਹਿਲ ਨੂੰ ਬਾਹਰ ਕੱਢ। ਮਹਾਰਾਜ ਉਹ ਕਿਵੇਂ ਨਿਕਲੇ? ਸਾਹਿਬ ਨੇ ਕਿਹਾ ਨਾਮ ਐਵੇਂ ਨੀ ਟਿਕਣਾ, ਖੌਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਂ। ਕਹਿਣ ਲੱਗੇ ਖੌਮੈ ਵਿਚ ਸੇਵਾ ਨਾ ਹੋਵੇ ਤਾਂ ਮਨ ਬਿਰਖਾ ਜਾਏ, ਜੇ ਖੌਮੈ ਵਿਚ ਪੈ ਗਿਆ ਹੋ ਸਕਦਾ ਤੇਰੀ ਕੀਤੀ ਹੋਈ ਸੇਵਾ ਵੀ ਸਫਲ ਨਾ ਹੋਏ। ਸਤਿਗੁਰੂ ਨੇ ਬਾਣੀ ਵਿਚ ਫਿਰ ਪ੍ਰਮਾਣ ਦਿੱਤੇ, ਮਹਾਰਾਜ ਕਹਿੰਦੇ ਨੇ ਜੇ ਖੌਮੈ ਦੀ ਮੈਲ ਨੂੰ ਧੋਣਾ ਹੀ ਤਾਂ ਸਤਿਗੁਰੂ ਦੇ ਚਰਨਾਂ ਨੂੰ ਪਕੜ ਲੈ। ਦੂਜੀ ਲਾਮ ਵਿਚ ਆਰੰਭਤਾ ਇਹ ਵੇ ਕਿ ਸਤਿਗੁਰੂ ਪੁਰਖ ਨਾਲ ਜੁੜ ਜਾ, ਉਹ ਤੇਰੇ ਅੰਦਰ ਨੂੰ ਧੋਵੇਗਾ। ਆ ਤੁਰਿਆ ਆਉਂਦਾ ਇੱਕ ਗੁਰੂ ਕਾ ਸਿੱਖ, ਜਿਹੜਾ ਆਪ ਪਿੰਡ ਦਾ ਚੌਧਰੀ, ਇਲਾਕੇ ਵਿਚ ਲੋਕ ਉਹਦੇ ਸਾਹਮਣੇ ਝੁਕਦੇ ਨੇ, ਦੁਨੀਆ ਦੇ ਲੋਕ ਉਹਨੂੰ ਚੌਧਰੀ ਬਹਿਲੋਲ ਕਹਿ ਕੇ ਪੁਕਾਰਦੇ ਨੇ। ਤੇ ਜਿੱਦਣ ਮੇਰੇ ਗੁਰੂ ਅਰਜਨ ਦੇਵ ਦੇ ਚਰਨਾਂ ਵਿਚ ਆਉਂਦਾ, ਆਖਦਾ ਸਤਿਗੁਰੂ ਬੜੇ ਰੰਗ ਰਤੜੇ ਤੇਰੇ ਦਰ ਤੇ ਬੈਠੇ ਨੇ, ਮੇਰੇ ਤੇ ਕਿਰਪਾ ਕਰਦੇ, ਜਿਹੜੀ ਕਿਰਪਾ ਇਹਨਾਂ ਤੇ ਹੋਈ ਏ। ਤੇ ਸਤਿਗੁਰੂ ਮੁਸਕਰਾ ਕੇ ਕਹਿੰਦੇ ਨੇ ਸੱਜਣਾ ਆਇਆ ਅੱਜੇ ਤੇ ਕਿਰਪਾ ਹੁਣੇ ਭਾਲਣਾ, ਆਪਣੇ ਅੰਦਰ ਝਾਤੀ ਮਾਰ ਕੇ ਦੇਖ ਜਿਹੜੀ ਕਿਰਪਾ ਤੂੰ ਮੰਗਣਾ ਪਿਆ, ਤੇਰੇ ਕੋਲ ਟਿਕਾਣ ਵਾਸਤੇ ਕੋਈ ਥਾਂ ਹੈ? ਅੰਦਰ ਤਾਂ ਝਾਤੀ ਮਾਰ, ਅੰਦਰ ਦਾ ਭਾਟਾ ਭਾਂਡਾ ਭਰਿਆ ਪਿਆ, ਮੈਂ ਚੌਧਰੀ ਮੇਰੇ ਕੋਲ ਦੌਲਤ। ਤੇ ਆਖਦੇ ਨੇ ਉਸੇ ਵਕਤ ਇਹ ਪ੍ਰੇਮੀ ਸੱਜਣ ਪਿੱਛੇ ਹਟ ਗਿਆ। ਬਾਬੇ ਬੁੱਢੇ ਨੂੰ ਪੁੱਛਦਾ, ਬਾਬਾ ਕੋਈ ਤਰੀਕਾ ਦੱਸ ਦੇ ਕਿ ਗੁਰੂ ਅਰਜਨ ਦੇਵ ਦੇ ਚਰਨਾਂ ਵਿਚ ਕਬੂਲ ਹੋ ਜਾ। ਤੇ ਉਸ ਵਕਤ ਬਾਬੇ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਭਾਈ ਬਹਿਲੋਲ, ਜੇ ਗੁਰੂ ਅਰਜਨ ਦੇਵ ਦੇ ਘਰੋਂ ਕੁਝ ਲੈਣੇ, ਅੰਦਰ ਦੇ ਭਾਂਡੇ ਨੂੰ ਧੋ ਲੈ, ਅੰਦਰ ਦੀ ਖੌ ਨੂੰ ਕੱਢ। ਪੁੱਛਿਆ, ਮਹਾਰਾਜ ਕਿਵੇਂ? ਕਹਿੰਦੇ ਨੇ ਸਾਨੂੰ ਤਾਂ ਧਰਮ ਦੇ ਕਰਮ ਕਰਕੇ ਵੀ ਖੌਮੇ ਚੰਬੜ ਗਈ। ਸਤਿਗੁਰੂ ਨੇ ਬਾਣੀ ਵਿਚ ਬਚਨ ਕੀਤਾ, ਕਹਿੰਦੇ ਨੇ ਪਾਠ ਪੜਨ ਨਾਲ ਬੰਦੇ ਦਾ ਅੰਦਰ ਧੁੱਪਦਾ। ਕਹਿਣ ਲੱਗੇ ਵਿਚਾਰ ਕਰਨ ਦੇ ਨਾਲ ਅੰਦਰ ਪਵਿੱਤਰ ਹੁੰਦਾ, ਪਰ ਕਈ ਥਾਵਾਂ ਐਸੀਆਂ ਆਉਂਦੀਆਂ ਨੇ ਜਿੱਥੇ ਪੜ੍ਹ ਕੇ ਤੇ ਵਿਚਾਰ ਕਰਕੇ ਵੀ ਬੰਦਾ ਹੰਕਾਰੀ ਹੋ ਜਾਂਦਾ। ਸਾਹਿਬ ਦਾ ਬਚਨ ਹੁੰਦਾ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਚੋ ਸੰਗ ਨਾ ਛੁਟਕਿਓ, ਅਧਕ ਆਂਗ ਬੁੱਧ ਬੰਧੇ। ਕਹਿੰਦੇ ਨੇ ਹੋਰ ਹੰਕਾਰੀ ਹੋ ਗਿਆ। ਪੁੱਛਦਾ ਫਿਰ ਕਿਵੇਂ ਧੋਵਾਂ? ਕਹਿਣ ਲੱਗੇ ਸੱਜਣਾ ਇੱਟਾਂ ਦੇ ਆਵੇ ਪੈਣ ਲੱਗੇ ਨੀ, ਸਿਰ ਤੇ ਟੋਕਰੀ ਰੱਖ ਲੈ, ਜਿੰਨੀ ਗੁਰੂ ਕੀ ਸੇਵਾ ਨਿਮਰਤਾ ਵਿਚ ਕਰੇਗਾ ਓਨਾ ਗੁਰੂ ਤੇਰੇ ਅੰਦਰ ਦੀ ਖੌਮੇ ਨੂੰ ਜ਼ਰੂਰ ਧੋਵੇਗਾ। ਦੇਖ ਸਤਿਗੁਰੂ ਪੁਰਖ ਮਿਲਿਆ, ਓਹਨੇ ਕਿਹਾ ਸੇਵਾ ਕਰੀ ਤੇਰੇ ਅੰਦਰ ਨੂੰ ਧੋਵਾਂਗਾ ਮੈਂ। ਕਹਿੰਦੇ ਨੇ ਭਾਈ ਬਹਿਲੋਂ, ਇਲਾਕੇ ਦਾ ਚੌਧਰੀ ਤੇ ਪਿੰਡ ਵਿਚ ਚੰਗੀ ਵਾਹਵਾ, ਤੇ ਅੱਜ ਗੁਰੂ ਅਰਜਨ ਦੇਵ ਦੇ ਚਰਨਾਂ ਵਿਚ ਇੱਟਾਂ ਦਾ ਆਵਾ ਪਾਇਆ, ਪਿੰਡ ਦੀ ਗੰਦਗੀ ਖੂੰਜ ਕੇ ਲਿਆਉਂਦਾ, ਕਿੱਥੇ ਜਿਹਦੇ ਦਰ ਤੇ ਪਾਣੀ ਪਿਲਾਉਣ ਵਾਲੇ ਵੀ ਨੌਕਰ ਨੇ, ਕੱਪੜੇ ਪਾਉਣ ਵਾਲੇ ਵੀ ਨੌਕਰ ਨੇ, ਅੱਜ ਉਹ ਸਿਰ ਤੇ ਗੰਦਗੀ ਮਲੀ ਚੁੱਕੀ ਆਉਂਦਾ, ਆਵੇ ਵਿਚ ਪਾਉਂਦਾ। ਤੇ ਜਿੱਦਣ ਅੱਗ ਲਾਈ ਆਵੇ ਨੂੰ ਆਵਾ ਪੱਕ ਗਿਆ, ਤੇ ਮੇਰਾ ਗੁਰੂ ਅਰਜਨ ਦੇਵ ਆਇਆ, ਆ ਕੇ ਆਵੇ ਦੀਆਂ ਇੱਟਾਂ ਨੂੰ ਤੱਕਿਆ, ਤੇ ਪੁੱਛਦੇ ਪਏ ਨੇ ਕਿਹੜਾ ਸੱਜਣ ਏ ਜਿਹਦਾ ਇਹ ਆਵਾ ਇੱਟਾਂ ਲਾਲ ਸੁਰਖ ਨੇ? ਅੱਖਦੀਆਂ ਪੱਕੀਆਂ ਨੇ। ਜਿਹੜਾ ਪਹਿਲਾਂ ਕਹਿੰਦਾ ਸੀ ਮੇਰੇ ਤੇ ਕਿਰਪਾ ਕਰ, ਅੱਜ ਇੰਨੀ ਕੁ ਮੈਂ ਮਰ ਗਈ ਕਿ ਬੋਲਣ ਦੀ ਸਮਰੱਥਾ ਵੀ ਨਹੀਂ ਕਿ ਰਹੀ ਕਿ ਗੁਰੂ ਅਰਜਨ ਦੇਵ ਇਹ ਇੱਟਾਂ ਦਾ ਆਵਾ ਮਿਹਰ ਹੈ, ਬੋਲਿਆ ਵੀ ਨਹੀਂ। ਸਾਹਿਬ ਫਿਰ ਪੁੱਛਦੇ ਨੇ ਇਹ ਇੱਟਾਂ ਦਾ ਆਵਾ ਕਿਸਦਾ? ਅੱਗੋ ਹੱਥ ਜੋੜ ਕੇ ਖਲੋ ਗਿਆ ਬਾਬਾ ਬੁੱਢਾ, ਕਹਿੰਦਾ ਸਤਿਗੁਰੂ ਭਾਈ ਬਹਿਲੋ ਦਾ। ਸਾਹਿਬ ਕਹਿੰਦੇ ਨੇ ਬਹਿਲੋ ਤੇਰਾ? ਕਹਿਣ ਲੱਗਾ ਨਹੀਂ ਦਾਤਾ ਮੇਰਾ ਨਹੀਂ ਇਹ ਤੇਰਾ। ਦੇਖ ਦਾਤੇ ਨੇ ਕਿੰਨੇ ਅੰਦਰ ਨੂੰ ਧੋ ਦਿੱਤਾ, ਇੱਟ ਪਕੜੀ। ਕਹਿਣ ਲੱਗੇ ਸੱਜਣਾ ਤੂੰ ਜਿੰਨੀ ਮਲੀ ਅੱਖ ਦੀ ਸਾੜੀਏ ਉਹ ਅਸਲ ਵਿੱਚ ਮਲੀ ਨਹੀਂ, ਤੇਰੇ ਖੋਮੇ ਦੀ ਮੈਲ ਸੜ ਗਈ ਏ। ਜਿੰਨੀਆਂ ਅੱਟਾਂ ਪੱਕੀਆਂ ਤੇ ਲਾਲ ਹੋ ਗਈਆਂ ਗੁਰੂ ਨੇ ਉਹਨਾਂ ਤੇਰਾ ਮਨ ਅਡੋਲ ਤੇ ਅੰਦਰੋਂ ਨਾਲ ਨਾਲ ਰੰਗ ਕੇ ਲਾਲ ਕਰ ਦਿੱਤਾ।